ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਕਥਾ ਦੀ ਮਹਿਮਾ ਕਰਦਿਆਂ ਹੋਏ ਫਰਮਾਉਂਦੇ ਨੇ, ਕੀਰਤਨ ਦੀ ਮਹਿਮਾ ਕਰਦਿਆਂ, ਨਾਮ ਦੀ ਮਹਿਮਾ ਕਰਦਿਆਂ, ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਜਿਨ੍ਹਾਂ ਨੇ ਵਾਹਿਗੁਰੂ ਦੀ ਕਥਾ ਸੁਣੀ ਹੈ, ਬਾਣੀ ਦੀ ਕਥਾ ਸੁਣੀ ਹੈ ਬੈਠ ਕੇ ਪਿਆਰ ਨਾਲ, ਉਹਨਾਂ ਨੇ ਦਿਲ ਦੀ ਸਾਰੀ ਮੈਲ ਉਤਾਰ ਲਈ ਹੈ। ਬਿਲਕੁਲ ਹਿਰਦਾ ਸ਼ੁੱਧ ਹੋ ਜਾਂਦਾ ਉਹਨਾਂ ਦਾ ਕਥਾ ਸੁਣਦਿਆਂ ਸੁਣਦਿਆਂ। ਉਹ ਮਹਾਂਪੁਨੀਤ ਹੋ ਜਾਂਦੇ ਨੇ, ਬੜੇ ਪਵਿੱਤਰ ਹੋ ਕੇ ਸੁੱਖਾਂ ਵਿੱਚ ਸੈਲ ਕਰਦੇ ਨੇ। ਸੈਲ ਹੁੰਦਾ ਭਾਰੀ ਸੁੱਖ ਦੇ ਸਹਿਤ ਹੋ ਗਏ ਨੇ, ਸੈਲ ਹੁੰਦਾ ਕੁਟਸਥ ਸੁੱਖ ਜਿਹੜਾ ਹਿੱਲੇ ਨਾ ਮੁੜ ਕੇ, ਪਹਾੜ ਵਰਗਾ, ਪਹਾੜ ਕਦੇ ਹਿੱਲਦਾ ਨਹੀਂ। ਮਹਾਰਾਜ ਕਹਿੰਦੇ ਕਥਾ ਦੇ ਨਾਲ ਪਹਿਲਾਂ ਮੈਲ ਉਤਰਦੀ ਹੈ, ਉਹਦੇ ਨਾਲ ਫਿਰ ਮਹਾਂਪੁਨੀਤ ਹੁੰਦਾ। ਪਵਿੱਤਰ 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 ਪੁਨੀਤ। ਸੋ ਇਸ ਤਰ੍ਹਾਂ ਕਰਨ ਦੇ ਨਾਲ ਤਿੰਨ ਵਾਰੀ ਪਵਿੱਤਰ ਕਿਹਾ ਤਾਂ ਪੁਨੀਤ ਅੱਖਰ ਬਣਦਾ। ਜੋ ਗੁਰੂ ਸਾਹਿਬ ਨੇ ਬਚਨ ਕਿਹਾ ਹੈ ਬਿਲਕੁਲ ਸੱਤ ਹੈ, ਇਹਦੇ ਨਾਲ ਹੌਲੀ ਹੌਲੀ ਮੈਲ ਉਤਰਦੀ। ਵੱਡਾ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉਂ ਲਾਗੋ ਰੰਗ। ਜਿਨ੍ਹਾਂ ਨੇ ਵੱਡਿਆਂ ਭਾਗਾਂ ਨਾਲ ਸਤਸੰਗ ਪਾਇਆ ਹੈ, ਉਹਨਾਂ ਦਾ ਪਾਰ ਬ੍ਰਹਮ ਦੇ ਨਾਲ ਪ੍ਰੇਮ ਲੱਗਿਆ। ਇਹਨਾਂ ਨੂੰ ਬੰਦ ਕਰਾ ਦਿਆ ਕਰੋ ਮਾੜਾ ਜਿਹਾ। ਵੱਡਾ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉਂ ਲਾਗੋ ਰੰਗ। ਜਿਨ੍ਹਾਂ ਨੇ ਵੱਡਿਆਂ ਭਾਗਾਂ ਨਾਲ ਸਤਸੰਗ ਪਾਇਆ, ਅੱਬਲ ਤੇ ਮਿਲਦਾ ਹੀ ਨਹੀਂ। ਦੇਖਦੇ ਹੀ ਆ ਸਤਸੰਗ 'ਚ ਕਿੰਨੇ ਲੋਕ ਆਉਂਦੇ, ਵਿਆਹ ਸ਼ਾਦੀ 'ਚ ਕਿੰਨੇ ਆਉਂਦੇ ਨੇ, ਜਿੱਥੇ ਕੋਈ ਗਾਉਣ ਵਾਲਾ ਆਇਆ ਹੋਵੇ ਉੱਥੇ ਕਿੰਨੇ ਆਉਂਦੇ ਨੇ, ਅਤੇ ਸਿਆਸੀ ਇਕੱਠ ਕਿੰਨੇ ਵੱਡੇ ਹੁੰਦੇ ਨੇ, ਨਕਲੀ ਗੁਰੂਆਂ ਕੋਲ ਕਿੱਡਾ ਇਕੱਠ ਹੁੰਦਾ। ਪਰ ਜਿੱਥੇ ਸਾਧ ਸੰਗਤ ਹੋ ਰਹੀ ਹੈ ਸੱਚ ਦੀ, ਉੱਥੇ ਘੱਟਦਾ ਹੀ ਜਾਂਦਾ ਇਕੱਠ, ਕਿਉਂਕਿ ਇੱਥੇ ਮਿਹਨਤ ਕਰਨੀ ਪੈਂਦੀ ਹੈ, ਸੁਣਨ ਵਿੱਚ ਵੀ ਜ਼ੋਰ ਲੱਗਦਾ, ਹਾਲੇ ਸੁਣਾਉਣ ਵਾਲੇ ਦਾ ਜ਼ੋਰ ਘੱਟ ਲੱਗਦਾ ਹੋਣਾ, ਸੁਣਨ ਵਾਲੇ ਨੂੰ ਉਹ ਚੀਜ਼ ਸਮਝਣ ਨੂੰ ਜ਼ੋਰ ਲੱਗਦਾ। ਸੋ ਦੁਨੀਆਂ ਚਾਹੁੰਦੀ ਆ ਕਿ ਸਾਨੂੰ ਕੋਈ ਇਹ ਕਹੇ ਜਾਓ ਵੀ ਆ ਗਏ ਸਾਬਾਸ਼, ਤਰ ਗਏ ਬਈ ਜਾਓ, ਇੰਨੇ ਜੇ ਲੋਕ ਖੁਸ਼ ਰਹਿੰਦੇ ਨੇ ਵੀ ਆਪ ਲੈ ਵੀ ਤੈਨੂੰ ਪਾਠ ਦੀ ਲੋੜ ਨਹੀਂ ਹੈ, ਨਹਾਉਣ ਦੀ ਲੋੜ ਨਹੀਂ ਹੈ, ਤਾਂ ਤੂੰ ਬ੍ਰਹਮ ਗਿਆਨੀ ਹੋ ਗਿਆ। ਲੋਕ ਇਸ ਗੱਲ 'ਚ ਬਹੁਤ ਖੁਸ਼ ਰਹਿੰਦੇ ਨੇ। ਨਕਲੀ ਗੁਰੂਆਂ ਨੇ ਇਹ ਚੀਜ਼ ਛਾਂਟੀ ਵੀ ਲੋਕਾਂ ਨੂੰ ਕਾਬੂ ਕਿਵੇਂ ਕਰੀਏ, ਵੀ ਦੁਖੀ ਨੇ ਵਿਚਾਰੇ ਨਹਾਉਣ ਤੋਂ, ਪਾਠ ਕਰਨ ਤੋਂ, ਹੋਰ ਕੰਮਾਂ ਤੋਂ। ਉਹਨਾਂ ਨੇ ਦੁਨੀਆਂ ਨੂੰ ਇਹੀ ਛੋਟ ਪਹਿਲਾਂ ਦਿੱਤੀ, ਵਿਕਾਰਾਂ ਵੱਲੋਂ ਵੀ ਛੋਟ ਦੇਤੀ, ਖਾਣ ਪੀਣ ਵੱਲੋਂ ਵੀ ਛੋਟ ਦੇਤੀ। ਉਹਨਾਂ ਨੇ ਇਹ ਗੱਲ ਕਹਿਤੀ ਸੰਸਾਰ ਨੂੰ ਕਿ ਆਤਮਾ ਨਿਰਲੇਪ ਹੈ, ਸਰੀਰ ਨਾਲ ਕੀਤਾ ਹੋਇਆ ਕੋਈ ਵੀ ਕਰਮ ਆਤਮਾ 'ਤੇ ਅਸਰ ਨਹੀਂ ਪਾਉਂਦਾ, ਜੋ ਮਰਜ਼ੀ ਖਾਓ ਪੀਓ ਮੌਜਾਂ ਕਰੋ, ਆਤਮਾ ਨਿਰਲੇਪ ਹੈ, ਤੁਸੀਂ ਬ੍ਰਹਮ ਗਿਆਨੀ ਹੋ। ਬਸ ਇੰਨੇ 'ਚ ਬੰਦਾ ਖੁਸ਼ ਹੋ ਗਿਆ, ਔਰ ਸੰਸਾਰ ਦੇ ਲੋਕ ਉਹਨਾਂ ਗੁਰੂਆਂ ਦੇ ਪੈਰਾਂ 'ਤੇ ਜਾ ਡਿੱਗੇ। ਸਤਿਗੁਰੂ ਕਹਿੰਦੇ ਵੱਡਾ ਭਾਗ ਪਾਇਆ ਸਾਧ ਸੰਗ, ਪਹਿਲਾਂ ਤਾਂ ਭਾਗ ਵੱਡੇ ਹੋਣ ਤਾਂ ਸਤਸੰਗਤ ਮਿਲਦੀ, ਕਈ ਬਾਹਰੋਂ ਮੁੜ ਜਾਂਦੇ ਨੇ ਸਤਸੰਗਤ ਨਹੀਂ ਕਰਦੇ। ਸੋ ਇਸ ਕਰਕੇ ਪਾਰ ਬ੍ਰਹਮ ਸਿਉਂ ਲਾਗੋ ਰੰਗ, ਉਹਨਾਂ ਦਾ ਪਾਰ ਬ੍ਰਹਮ ਦੇ ਨਾਲ ਰੰਗ ਹੁੰਦਾ, ਪ੍ਰੇਮ ਲੱਗ ਜਾਂਦਾ, ਭਾਗਾਂ ਨਾਲ ਸਤਸੰਗਤ ਦੇ ਅੰਦਰ ਆਉਣਾ ਮਿਲਦਾ। ਇਹ ਗੱਲ ਵੈਸੇ ਨਹੀਂ ਆਪਾਂ ਕਹਿ ਰਹੇ, ਜੇ ਕਰਮਾਂ 'ਚ ਨਹੀਂ ਲਿਖਿਆ ਹੋਇਆ, ਮਸਤਕ 'ਤੇ ਪਰਮਾਤਮਾ ਨੇ ਨਹੀਂ ਲਿਖਿਆ, ਤਾਂ ਬੰਦਾ ਨਹੀਂ ਬੈਠ ਸਕਦਾ, ਆ ਕੇ ਉਹਨੇ ਦੌੜ ਜਾਣਾ ਉਸੇ ਵਕਤ। ਮਸਤਕ 'ਤੇ ਲਿਖਿਆ ਹੋਇਆ ਹੈ ਕਿਉਂਕਿ ਉਹ ਪਰਮਿਸ਼ਨ ਹੈ, ਪਰਮਾਤਮਾ ਦੀ ਆਗਿਆ। ਪਰਮਾਤਮਾ ਕਿਤੇ ਐਵੇਂ ਨਹੀਂ ਦੇ ਦਿੰਦੇ ਆਪਣਾ ਨਾਮ, ਆਪਣੀ ਕਿਰਪਾ, ਆਪਣੀ ਕਥਾ, ਆਪਣਾ ਕੀਰਤਨ, ਗੁਰਬਾਣੀ ਦੀ ਜੋ ਪਾਠ ਹੈ ਗੁਰਬਾਣੀ ਦਾ, ਇਹ ਐਵੇਂ ਨਹੀਂ ਦੇ ਦਿੰਦੇ ਉਹ, ਇਹ ਕਰਮਾਂ ਨਾਲ ਹੀ ਮਿਲਦਾ। ਜਿੰਨੇ ਚੰਗੇ ਭਾਗ ਹੁੰਦੇ ਨੇ ਉਨੀ ਜ਼ਿਆਦਾ ਉਹਨੂੰ ਗੁਰਮੁਖ ਨੂੰ ਸੰਗਤ ਮਿਲਦੀ ਰਹਿੰਦੀ ਹੈ। ਹਰ ਹਰ ਨਾਮ ਜਪਤ ਜਨ ਤਾਰਿਓ, ਉਹ ਬੰਦਾ ਸੰਗਤ ਕਰਨ ਵਾਲਾ ਜਿਹਦਾ ਪ੍ਰੇਮ ਲੱਗ ਗਿਆ ਨਾਮ ਦੇ ਨਾਲ, ਕਹਿੰਦੇ ਉਹ ਫਿਰ ਵਾਹਿਗੁਰੂ ਵਾਹਿਗੁਰੂ ਸੁਭਾਵਕ ਹੀ ਕਰਨ ਲੱਗ ਜਾਂਦਾ। ਹਰ ਹਰ, ਰਾਮ ਰਾਮ, ਗੋਬਿੰਦ, ਪਰਮੇਸ਼ਰ ਦੇ ਨਾਮ ਹੀ ਨੇ ਸਾਰੇ। ਨਾਮ ਨੂੰ ਜਪਦਾ ਉਹ ਪੁਰਸ਼ ਨੂੰ ਫਿਰ ਗੁਣਾਂ ਨੇ ਤਾਰ ਲਿਆ। ਇਹ ਸਾਰਿਆਂ 'ਤੇ ਲਾਗੂ ਹੋ ਜਾਂਦੀ ਕਿਉਂਕਿ ਇਹ ਜਿਹੜੀ ਕਥਾ ਸੁਣਦੇ ਹਾਂ ਆਪਾਂ, ਕਿਉਂਕਿ ਗੱਲ ਇਹ ਹੁੰਦੀ ਵੀ ਮੈਨੂੰ ਸਾਰੇ ਫੋਨ ਆਉਂਦੇ ਰਹਿੰਦੇ ਨੇ ਔਰ ਈਮੇਲਾਂ ਸਾਡੇ ਕੰਪਿਊਟਰ 'ਤੇ ਬਹੁਤ ਆ ਜਾਂਦੀਆਂ ਸਾਡੇ ਕੋਲ। ਕਥਾ ਬਹੁਤ ਦੂਰ ਤੱਕ ਸੁਣਦੀ ਸੰਗਤ, ਕਈ ਬੰਦੇ ਕਹਿੰਦੇ ਉੱਦਾਂ ਹੀ ਕਰੀ ਜਾਂਦਾ, ਸਾਡੇ ਕੋਲ ਸਾਰਾ ਬਾਇਓਡਾਟਾ, ਅਸੀਂ ਕੰਪਿਊਟਰ 'ਚੋਂ ਜਿੱਥੇ ਕੰਪਨੀ 'ਚੋਂ ਕਢਾ ਲੈਂਦੇ ਸਾਰਾ ਕੁਛ, ਉਹ ਇੱਥੇ ਲਿਖ ਕੇ ਵੀ ਆਪਾਂ ਲਾ ਦਿਆਂਗੇ, ਸਾਰਾ ਕੱਢ ਕੇ ਸਾਹਮਣੇ ਰੱਖ ਦਾਂਗੇ ਵੀ ਇੰਨੇ ਬੰਦੇ, 3.5 ਲੱਖ ਬੰਦਾ ਤਾਂ ਹੁਣ ਤੱਕ ਡਾਊਨਲੋਡ ਕਰ ਚੁੱਕਿਆ। ਜਦੋਂ ਮੈਂ ਇਹ ਅੰਕੜੇ ਦਿੰਦਾ ਤਾਂ ਕਈ ਲੋਕ ਦੂਰ ਬੈਠੇ ਹੱਸਦੇ ਨੇ ਵੀ ਪਤਾ ਨਹੀਂ ਉੱਦਾਂ ਹੀ ਗੱਲਾਂ ਕਰੀ ਜਾਂਦਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਪਿੱਛੇ ਕੰਪਨੀ ਵਿੱਚ ਸਾਰਾ ਕੁਛ ਰਿਕਾਰਡ ਹੁੰਦਾ ਹੈ। ਸੋ ਇਸ ਕਥਾ ਦਾ ਸਾਨੂੰ ਐਸਾ ਵੀ ਲੱਗਿਆ ਪਤਾ ਕਿ ਕਈ ਗੁਰਮੁਖ ਜਿਹੜੇ ਨੇ, ਹਿੰਦੂ ਪਰਿਵਾਰ ਨੇ, ਸਿੰਧੀ ਲੋਕ ਨੇ, ਉਹ ਬਹੁਤ ਸੁਣਦੇ ਨੇ। ਉਹਨਾਂ ਨੂੰ ਇਹਨਾਂ ਗੱਲਾਂ ਦੀ ਬੜੀ ਖੁਸ਼ੀ ਹੋਈ ਕਿ ਸਾਨੂੰ, ਕਿਉਂਕਿ ਕਥਾ ਦੇ ਵਿੱਚ ਗੁਰੂ ਸਾਹਿਬ ਦਾ ਉਪਦੇਸ਼ ਹਰੇਕ ਵਾਸਤੇ ਹੀ ਹੈ। ਇਹ ਕਥਾ ਸੁਣਨ ਦੇ ਵਿੱਚ ਕੋਈ ਵੀ ਇਨਸਾਨ ਸੁਣ ਲਵੇ ਨਾ, ਉਹ ਆਪਣੇ ਆਪਣੇ ਪਰਮੇਸ਼ੁਰ ਨਾਲ ਜਿੱਧਰ ਨੂੰ ਉਹਦਾ ਧਿਆਨ ਹੈ ਕਿ ਆਪਣੇ ਆਪਣੇ ਜਿੱਧਰ ਨੂੰ ਉਹਨੂੰ ਨਾਮ ਮਿਲਿਆ ਉੱਧਰ ਨੂੰ ਜੁੜ ਸਕਦਾ। ਇਹ ਤਾਂ ਇੱਕ ਜਿਵੇਂ ਫ੍ਰੀ ਵੇ ਆ, ਸਾਰਿਆਂ ਲਈ ਹੋਈ ਆ। ਫ੍ਰੀ ਵੇ 'ਤੇ ਕੋਈ ਵੀ ਗੱਡੀ ਲੈ ਕੇ ਚੱਲ ਸਕਦਾ। ਇਸੇ ਤਰ੍ਹਾਂ ਜਿਹੜੀ ਗੁਰੂ ਕੀ ਗੁਰਬਾਣੀ ਦੀ ਕਥਾ ਹੈ, ਸਾਰੇ ਮਨੁੱਖਤਾ ਲਈ ਹੈ, ਸਰਬ ਸਾਂਝੀ ਗੁਰਬਾਣੀ ਹੈ। ਤਾਂਹੀਓ ਸਤਿਗੁਰੂ ਨੇ ਕਿਹਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦਿੱਤਾ। ਤਾਂਹੀਓ ਗੁਰੂ ਨਾਨਕ ਦੇਵ ਜੀ ਮੱਕੇ ਵੀ ਗਏ, ਮਦੀਨੀ ਵੀ ਗਏ ਨੇ। ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਗਏ, ਵੇ ਹਰਿਦੁਆਰ ਗਏ, ਕੁਰੂਕਸ਼ੇਤਰ ਗਏ। ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਥਾਵਾਂ ਦਾ ਹੀ ਭ੍ਰਮਣ ਕੀਤਾ। ਸੁਲਤਾਨਪੁਰ ਸਾਹਿਬ ਵੀ ਮਹਾਰਾਜ ਰਹੇ ਨੇ ਔਰ ਮੁਲਤਾਨ ਵੀ ਗਏ ਨੇ। ਬਗਦਾਦ ਦੇ ਪੀਰ ਕੋਲ ਵੀ ਗਏ, ਹਮਜਾ ਗੌਂਸ ਨੂੰ ਵੀ ਉਪਦੇਸ਼ ਦਿੱਤਾ ਜਾ ਕੇ। ਸੋ ਹਿੰਦੂਆਂ ਦੇ ਵੀ ਵੱਡੇ ਵੱਡੇ ਪ੍ਰਚਾਰਕਾਂ ਨੂੰ, ਸਾਧੂ ਸੰਤਾਂ ਨਾਲ ਵੀ, ਸਿੱਧਾਂ ਨਾਲ ਵੀ ਚਰਚਾ ਹੋਈ। ਸੋ ਗੁਰੂ ਨਾਨਕ ਦੇਵ ਮਹਾਰਾਜ ਦੇ ਮਨ ਦੇ ਵਿੱਚ ਕੋਈ ਨਫ਼ਰਤ, ਕੋਈ ਈਰਖਾ, ਦਵੈਸ਼ ਨਹੀਂ ਸੀ ਕਿ ਮੈਂ ਫਲਾਨੇ ਨੂੰ ਉਪਦੇਸ਼ ਨਹੀਂ ਦੇਣਾ, ਕਿਉਂਕਿ ਉਹ ਸਾਰਿਆਂ ਦਾ ਹੀ ਰੱਬ ਹੈ ਅਤੇ ਰੱਬ ਨੇ ਹੀ ਸ੍ਰਿਸ਼ਟੀ ਬਣਾਈ ਹੈ ਅਤੇ ਰੱਬ ਸਾਰਿਆਂ ਕੋਲ ਜਾ ਸਕਦਾ। ਉਹਨਾਂ ਨੇ ਇਹ ਸਿੱਧ ਕੀਤਾ। ਸੋ ਜਦੋਂ ਕੱਲ੍ਹ ਦੇ ਉਪਦੇਸ਼ ਵਿੱਚ ਮੱਕੇ ਹੁਣ ਪਹੁੰਚੇ ਹੋਏ ਸੀ ਮਹਾਰਾਜ, ਰੁਕਨਦੀਨ ਕਾਜੀ ਨਾਲ ਚਰਚਾ ਹੋ ਰਹੀ ਸੀ। ਉਹਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ, ਤੁਸੀਂ ਮੰਨਦੇ ਹੋ ਕਿ ਪੈਗੰਬਰ ਜਾਂ ਖੁਦਾ ਹੁੰਦਾ? ਉਹ ਕਹਿੰਦੇ, ਹਾਂ ਮੈਂ ਜਾਣਦਾ, ਪੈਗੰਬਰ ਜਿਹੜੇ ਪੀਰ ਨੇ ਲੱਖਾਂ ਦੀ ਗਿਣਤੀ 'ਚ ਉਹਦੇ ਦਰ 'ਤੇ ਖੜ੍ਹੇ ਨੇ ਔਰ ਉਹ ਜਿਹੜਾ ਖੁਦਾ ਹੈ ਉਹਦੀ ਹਜ਼ੂਰੀ ਵਿੱਚ ਜਿਹੜੇ ਰਹਿਣ ਵਾਲੇ ਨੇ ਉਹ ਹਜ਼ੂਰੀ 'ਚ ਰਹਿਣ ਵਾਲਿਆਂ ਨੂੰ ਹੀ ਹੁਕਮ ਕਰਦਾ, ਜਾ ਵੀ ਦੁਨੀਆਂ 'ਚ ਉਪਦੇਸ਼ ਕਰਕੇ ਆ। ਮਹਾਰਾਜ ਕਹਿੰਦੇ, ਮੈਨੂੰ ਵੀ ਖੁਦਾ ਨਹੀਂ ਹੁਕਮ ਕਰਕੇ ਭੇਜਿਆ ਕਿ ਸਾਰੀ ਦੁਨੀਆਂ ਵਿੱਚ ਜਾ ਕੇ ਪ੍ਰਚਾਰ ਕਰ, ਜਿਹੜੇ ਮਨੁੱਖ ਗਲਤ ਰਸਤਿਆਂ 'ਤੇ ਪੈ ਗਏ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾ ਕੇ ਆਓ, ਇਸ ਕਰਕੇ ਮੈਂ ਸ੍ਰਿਸ਼ਟੀ 'ਤੇ ਆਇਆ ਹਾਂ। ਔਰ ਮਹਾਰਾਜ ਨੇ ਉੱਥੇ ਕਈ ਤਰ੍ਹਾਂ ਦੇ ਕੌਤਕ ਵੀ ਦਿਖਾਏ ਔਰ ਉਹਨਾਂ ਦਾ ਮਨ ਮੰਨਿਆ ਵੀ, ਉਹ ਗੁਰਾਂ ਦੇ ਚਰਨੀ ਵੀ ਪੈ ਗਏ ਸਾਰੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰ ਹਰ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ। ਤ੍ਰਿਸ਼ਨਾ ਅਗਨੀ ਦਾ ਸਮੁੰਦਰ ਜੋ ਸੰਸਾਰ ਹੈ, ਇਸ ਤੋਂ ਗੁਰਾਂ ਨੇ ਪਾਰ ਉਤਾਰ ਦੇਣਾ ਕੀਤਾ ਹੈ ਜੀਵ ਨੂੰ। ਭਾਈ ਬਿਧੀ ਚੰਦ ਨੂੰ ਮੱਚਦੇ ਭੱਠ ਵਿੱਚੋਂ ਕੱਢ ਲਿਆ, ਬਚਾ ਲਿਆ ਉੱਥੇ। ਜੇ ਸਮੁੰਦਰ ਨੂੰ ਵੀ ਅੱਗ ਲੱਗ ਜਾਵੇ ਤਾਂ ਸਤਿਗੁਰੂ ਬਚਾ ਲੈਂਦੇ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਸਮੁੰਦਰ ਨੂੰ ਵੀ ਅੱਗ ਲੱਗ ਜਾਂਦੀ ਵਿੱਚ ਵਿੱਚ। ਉਹ ਕਈ ਗੱਲਾਂ ਇਉਂ ਸਮਝਦੇ ਨੇ ਵੀ ਜਿਹੜੇ ਕਥਾ ਕਰਨ ਵਾਲੇ ਹੁੰਦੇ ਅਨਪੜ੍ਹ ਹੁੰਦੇ ਨੇ। ਇਹ ਸਮੁੰਦਰ ਦੇ ਵਿੱਚ ਬੜਵਾ ਨਾ ਲੱਗਣੀ ਲੱਗਦੀ ਹੈ। ਬੜੇ ਸਾਲ ਪਹਿਲਾਂ ਗੁਜਰਾਤ ਵਿੱਚ ਜਦੋਂ ਸੁਨਾਮੀ ਲਹਿਰ ਆਈ ਸੀ, 25-30 ਸਾਲ ਪੁਰਾਣੀ ਗੱਲ ਹੋਣੀ ਹੈ, ਐਸਾ ਭਿਆਨਕ ਦ੍ਰਿਸ਼ ਸੀ ਉਹ ਕਿ ਸਮੁੰਦਰ ਦੇ ਨਾਲ ਨਾਲ ਪਾਣੀ ਵਿੱਚ ਅੱਗ ਵੀ ਲੱਗ ਕੇ ਆਈ ਸੀ। ਜਿਹੜੀ ਆਪਣੀ ਮਿਲਟਰੀ ਗਈ ਸੀ ਕੱਢਣ, ਮੁੰਡੇ ਉੱਥੇ ਆਏ ਸੀ ਸਾਡੇ ਕੋਲ, ਉਹ ਕਹਿੰਦੇ ਹੈਲੀਕਾਪਟਰ ਲੈ ਕੇ ਥੱਲੇ ਨੂੰ ਜਿਹਨੂੰ ਪਾਣੀ ਤੋਂ ਚਲੋ ਬੰਦਾ ਕੱਢ ਲਈਏ, ਹੁਣ ਅੱਗ 'ਚੋਂ ਕਿਵੇਂ ਕੱਢੀਏ? ਨਾਲ ਹੀ ਅੱਗ ਦੀਆਂ ਲਾਟਾਂ ਨਿਕਲਣ ਵਿੱਚੋਂ ਪਾਣੀ ਨੂੰ ਅੱਗ ਲੱਗੀ ਹੋਈ। ਉਸ ਵਕਤ ਕਹਿੰਦੇ ਬੜੀ ਮੁਸ਼ਕਲ ਨਾਲ ਅਸੀਂ ਬੰਦੇ ਬਚਾਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਪਤਖ ਅੱਗ ਲੱਗ ਜੇ, ਸਮੁੰਦਰ ਵਿੱਚ ਅੱਗ ਲੱਗ ਜੇ, ਮਰਨ ਤੋਂ ਬਾਅਦ ਜਿਹੜਾ ਭਵ ਸਾਗਰ ਆ ਉਹ ਅੱਗ ਦਾ ਹੀ ਹੈ ਸਾਰਾ, ਉਹਦੇ ਵਿੱਚੋਂ ਵੀ ਸਤਿਗੁਰੂ ਕੱਢਦੇ ਨੇ। ਜੇ ਨਹੀਂ ਬੁੱਧੀ ਕੰਮ ਕਰਦੀ ਹੁੰਦੀ ਤਾਂ ਉੱਥੇ ਨਾ ਹੱਸਣਾ ਚਾਹੀਦਾ, ਨਾ ਟੋਕਣਾ ਚਾਹੀਦਾ, ਤਾਂ ਨਾ ਨਿੰਦਾ ਕਰਨੀ ਚਾਹੀਦੀ। ਇੰਨੀ ਬੁੱਧੀ ਹਲੇ ਹੈ ਹੀ ਨਹੀਂ ਜਿੰਨੀ ਕੈਵੇਂ ਮਾੜੀ ਜੀ ਕਿਤੇ ਇੱਕ ਐਮਏ ਕਰ ਲਈ ਜਾਂ ਪੀਐਚਡੀ ਕਰ ਲਈ ਤਾਂ ਸਮਝ ਲੈ ਮੈਂ ਬਹੁਤ ਪੜ੍ਹਿਆ ਹੋਇਆ। ਤਿੰਨ ਤਿੰਨ ਪੀਐਚਡੀਆਂ, ਤਿੰਨ ਤਿੰਨ ਡਾਕਟਰੇਟ ਕਰਨ ਵਾਲੇ ਇੱਥੋਂ ਤਾਂ ਡਾਕਟਰ ਜੇਪੀ ਸਿੰਘ ਹੁਣੀ ਤਾਂ ਆਪ ਕਰਵਾ ਰਹੇ ਨੇ ਕਥਾ, ਉਹ ਆਪ ਬਹਿ ਕੇ ਸੁਣਦੇ ਘਰੇ, ਜਦੋਂ ਆ ਜਾਂਦੇ ਨੇ ਕਦੇ ਇੱਥੇ ਵੀ ਸੁਣ ਲੈਂਦੇ ਨੇ। ਵਿਗਿਆਨੀ ਕਥਾ ਕਰਾ ਰਿਹਾ ਮੇਰੇ ਕੋਲੋਂ, ਸਾਇੰਸਦਾਨ ਉਹ। ਅਤੇ ਇਸ ਕਰਕੇ ਪੜ੍ਹੇ ਲਿਖੇ ਹੀ ਸਾਡੇ ਕੋਲ ਕੁਦਰਤੀ ਐਲਸ ਬਰੰਟੇ ਦੀ ਸੰਗਤ ਸਾਰੀ ਜ਼ਿਆਦਾਤਰ ਪੜ੍ਹੀ ਲਿਖੀ ਆਉਂਦੀ ਹੈ ਇੱਥੇ, ਉਹ ਸੁਣਦੇ ਸਾਰੇ। ਤਾਂ ਫਿਰ ਮੇਰਾ ਆਪਣਾ ਸਾਰਾ ਹੀ ਪਰਿਵਾਰ ਬਹੁਤ ਜ਼ਿਆਦਾ ਮੇਰੇ ਨਾਲੋਂ ਵੱਧ ਪੜ੍ਹਿਆ ਹੋਇਆ, ਜੇ ਪੜ੍ਹਾਈ ਦੀ ਗੱਲ ਕਰੀਏ ਤਾਂ, ਕਿਉਂਕਿ ਮੈਂ ਬਚਪਨ ਤੋਂ ਲੈ ਕੇ ਰਿਹਾ ਹੀ ਪ੍ਰੋਫੈਸਰਾਂ ਦੇ ਵਿੱਚ ਹੈ। ਟ੍ਰਿਪਲ ਐਮਏ ਪੀਐਚਡੀ ਤਾਂ ਸਾਡੇ ਪਟਿਆਲੇ ਆਮ ਪਟਿਆਲਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਸ਼ਹਿਰ ਗਿਣਿਆ ਜਾਂਦਾ। ਪਟਿਆਲੇ ਦੇ ਸਭ ਤੋਂ ਮਸ਼ਹੂਰ ਜਿਹੜੇ ਨੇ ਡਾਕਟਰ ਜੋਧ ਸਿੰਘ ਜੀ ਨੇ, ਜਿਹੜੇ ਸਭ ਤੋਂ ਸਿਆਣੇ ਉੱਥੇ ਗਿਣੇ, ਪੰਥਕ ਤੌਰ 'ਤੇ ਵੀ ਬਹੁਤ ਸਿਆਣੇ ਨੇ ਉਹ। ਉਹ ਵੀ ਘੱਟੋ ਘੱਟ ਤਿੰਨ ਪੀਐਚਡੀਆਂ ਕੀਤੀਆਂ ਹੋਈਆਂ ਉਹਨਾਂ ਦੀਆਂ, ਉਹ ਵੀ ਇਹ ਕਥਾ ਨੂੰ ਸੁਣਦੇ ਨੇ, ਉਹਨਾਂ ਨਾਲ ਵੀ ਵਿਚਾਰ ਹੁੰਦੀ ਰਹਿੰਦੀ। ਸਾਡੀ ਯੂਨੀਵਰਸਿਟੀ ਦੇ ਬਹੁਤ ਪ੍ਰੋਫੈਸਰ ਸੁਣਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਵਾਹਿਗੁਰੂ ਦਾ ਕੀਰਤਨ ਕਰਨ ਨਾਲ ਮਨ ਆਦਿਕ ਚਤੁਸ਼ਟੇ ਜਿਹੜਾ ਅੰਤਹਿਕਰਨ ਹੁੰਦਾ ਉਹ ਸ਼ੀਤਲ ਸ਼ਾਂਤ ਹੋ ਗਏ ਨੇ, ਅਤੇ ਜਨਮਾਂ ਜਨਮਾਂ ਦੇ ਕਿਲਬਿਖ ਜਿਹੜੇ ਨੇ ਪਾਪ ਉਹ ਨਿਵਿਰਤ ਹੋ ਗਏ ਨੇ। ਸਰਬ ਨਿਧਾਨ ਪੇਖੇ ਮਨ ਮਾਹੇ, ਅਬ ਢੂੰਡਨ ਕਾਹੇ ਕਉ ਜਾਹੇ, ਸਾਰੇ ਖਜ਼ਾਨੇ ਮਨ ਵਿੱਚ ਵੇਖਣਾ ਕੀਤੇ ਨੇ। ਜਦੋਂ ਮਨ ਦੇਖ ਲਏ ਸਾਰੇ ਖਜ਼ਾਨੇ ਹਿਰਦੇ 'ਚ ਹੀ ਨੇ, ਸਰਬ ਖਜ਼ਾਨਿਆਂ ਦੇ ਮਾਲਕ ਪਰਮੇਸ਼ਰ ਨੂੰ ਮਨ ਵਿੱਚੋਂ ਹੀ ਵੇਖ ਲਿਆ, ਹੁਣ ਬਾਹਰ ਲੱਭਣ ਕਿੱਥੇ ਜਾਣਾ, ਹੁਣ ਲੱਭਣ ਵਾਸਤੇ ਹੋਰ ਕਿਹੜੀ ਜਗ੍ਹਾ 'ਤੇ ਜਾਣਾ ਆਪਾਂ ਨੇ, ਕਿਉਂਕਿ ਸਭ ਕੁਛ ਘਰਮ ਹੈ, ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਉਹ ਹਿਰਦੇ ਦੇ ਅੰਦਰ ਹੀ ਹੈ, ਸਾਰਾ ਕੁਛ ਹਿਰਦੇ ਦੇ ਅੰਦਰ ਹੀ ਹੈ। ਸਤਿਗੁਰੂ ਕਹਿੰਦੇ ਅੰਦਰ ਦੀ ਖੋਜ ਕਰੋ, ਅੰਦਰ ਦੀ ਖੋਜ ਕਰਨ ਲਈ ਬਹਿਣਾ ਪੈਂਦਾ, ਅੱਠ ਅੱਠ ਘੰਟੇ ਲਾਉਣੇ ਪੈਂਦੇ, ਚਾਰ ਘੰਟੇ, ਦੋ ਘੰਟੇ, ਇੱਕ ਘੰਟਾ, ਅੱਧਾ ਘੰਟਾ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਪ੍ਰਭ ਆਪਣੇ ਜਬ ਭਏ ਦਇਆਲ, ਪੂਰਨ ਹੋਈ ਸੇਵਕ ਕਾਲ। ਜਿਸ ਵੇਲੇ ਆਪਣੇ ਵਾਹਿਗੁਰੂ ਸੇਵਕ ਉੱਤੇ ਦਿਆਲੂ ਹੋਏ ਤਾਂ ਸੇਵਕ ਦੀ ਜਿਹੜੀ ਘਾਲ ਕਮਾਈ ਕੀਤੀ ਹੋਈ ਪੂਰਨ ਹੋ ਗਈ, ਮਤਲਬ ਸਫਲੀ ਹੋ ਗਈ। ਸੇਵਕ ਦੀ ਘਾਲ ਕਮਾਈ ਗੁਰੂ ਦੀ ਕਿਰਪਾ ਨਾਲ ਸਫਲੀ ਹੁੰਦੀ ਹੈ। ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ 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 ਗੁਣ ਦਾਸ। ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦਾ ਸਿਮਰਨ, ਜੋ ਸਿਮਰਨ ਦੇ ਯੋਗ ਹੈ, ਉਹਨੂੰ ਜਦ ਸਿਮਰਿਆ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਦੋਂ ਸਿਮਰਿਆ ਤਾਂ ਸਾਰੇ ਹੀ ਬੰਧਨ ਕੱਟ ਕੇ ਵਾਹਿਗੁਰੂ ਨੇ ਆਪਣਾ ਦਾਸ ਬਣਾ ਲਿਆ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹਿਓ ਸਭ ਜਾਏ। ਮਨ ਵਿੱਚ ਵੀ ਇੱਕ ਵਾਹਿਗੁਰੂ ਹੈ, ਸਾਰੀਆਂ ਠਾਏ ਜਗ੍ਹਾ ਵਿੱਚ ਵੀ ਇੱਕ ਵਾਹਿਗੁਰੂ ਹੈ, ਉਹ ਪੂਰਨ ਵਾਹਿਗੁਰੂ ਸਾਰੀਆਂ ਜਗ੍ਹਾ ਵਿੱਚ ਹੀ ਪੂਰਨ ਹੈ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹਿਓ ਸਭ ਜਾਏ। ਜਾਏ ਦਾ ਅਰਥ ਵੀ ਜਗ੍ਹਾ, ਠਾਏ ਦਾ ਅਰਥ ਵੀ ਜਗ੍ਹਾ ਹੀ ਹੈ। ਗੁਰਪੂਰਾ ਸਭ ਭਰਮ ਚੁਕਾਇਆ, ਪੂਰਿਆਂ ਗੁਰਾਂ ਨੇ ਸਾਰਾ ਹੀ ਭਰਮ ਦੂਰ ਕਰਤਾ ਸਾਡੇ ਮਨ ਦਾ। ਹਰ ਸਿਮਰਤ ਨਾਨਕ ਸੁਖ ਪਾਇਆ, ਮਹਾਰਾਜ ਕਥਨ ਕਰਦੇ ਉਸ ਹਰੀ ਨੂੰ ਸਿਮਰਦਿਆਂ ਹੋਇਆਂ ਆਤਮਕ ਸੁਖ ਪ੍ਰਾਪਤ ਕੀਤਾ ਹਿਰਦੇ ਦੇ ਅੰਦਰ।